सारे प्रेमी शब्द बोल के अपने रचना पवित्र सफला करने के चेतन करा करो। पहले दास बोलिया करे, दास तो बाद सब भाई पीछे पास सब भी व्यंगज बच के बोलिया करो। लाला बोला मेरा नाम ਕੀਮਤੀ ਫਰਜ ਵਿਛੇ ਹਨ। ਬੇਅੰਤ ਸਿੰਘ ਹਜ਼ੂਰੀ ਵਿੱਚ ਬੈਠੀ ਹੋਈ ਗੁਰੂ ਕੇ ਦੀਦਾਰਿਓ ਕਰਦੇ ਹਨ, ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਇੱਕ ਟੱਕ ਲਗਾ ਕੇ ਵੇਖਦੇ ਹਨ। ਗਰਦਨ ਭਾਵੇਂ ਮੁੜਕ ਜਾਏ ਦੀਦਾਰ ਕਰਨ ਨੂੰ ਨਹੀਂ ਹਨ, ਕੰਨਾਂ ਕਰਕੇ ਗੁਰੂ ਕੀ ਬਾਣੀ ਸੁਣਦੇ ਆ, ਜ਼ੁਬਾਨ ਕਰਕੇ ਬਾਣੀ ਦਾ ਉਚਾਰਨ ਕਰਦੇ ਹਨ। ਨਿਰੰਤਰ ਸਿਮਰਨ ਕਰਨ ਵਾਲੇ, ਬਹੁਤ ਸਾਰੇ ਗੁਰਮੁਖ ਬੈਠੇ ਹਨ। ਸਿਮਰਨ ਦੋ ਕਿਸਮ ਦਾ, ਇੱਕ ਜਾਪ ਹੈ ਇੱਕ ਜਪਾ ਹੈ। ਜ਼ੁਬਾਨ ਹਲਾ ਕੇ ਜੋ ਸਿਮਰਨ ਕੀਤਾ ਜਾਂਦਾ ਉਸਨੂੰ ਜਾਪ ਕਿਹਾ ਜਾਂਦਾ। ਬਿਨਾਂ ਜ਼ੁਬਾਨ ਤੋਂ ਕੇਵਲ ਖਿਆਲ ਨਾਲ ਹੀ ਬਿਨ ਰਸਨਾ ਜੋ ਜਪੇ ਹੈ ਆਓ ਕੋਈ ਜਾਣੇ ਕੈਸਾ ਨੂੰ, ਬਿਨ ਰਸਨਾ ਉਸਤ ਕਰਾਈ ਗੁਰਮੁਖ ਜਾਪ ਹਿਰਦੇ ਹਨ। ਗੁਰਮੁਖ ਰੋਮ ਰੋਮ ਤਿਆਵੇ, ਬਹੁਤ ਸਾਰੇ ਤਰੀਕੇ ਸਿਮਰਨ ਦੇ ਜਿਸਨੂੰ ਅਜੱਪਾ ਕਿਹਾ, ਅਜੱਪਾ ਜਾਪ ਨਾ ਵਿਸਰੇ ਆਦਿ ਜੁਗਾ ਸਿੰਘ। ਕਿਉਂ ਇਹੋ ਜਿਹੇ ਬਹੁਤ ਸਾਰੇ ਗੁਰਮੁਖੀ ਹਜ਼ੂਰ ਵਿੱਚ ਬੈਠੇ ਹੋਏ ਜੀਵਨ ਦਾ ਲਾਹਾ ਖੱਟ ਰਹੇ ਹਨ। ਕਿਉਂ ਜੋ ਆਪਣੇ ਸਮੇਂ ਨੂੰ ਸਤਸੰਗ ਦੁਆਰਾ ਪੁਰਬ ਵਿੱਚ ਲੀਨ ਕਰਦੇ ਹਨ, ਉਹਨਾਂ ਨੂੰ ਇੱਥੇ ਬੈਕੁੰਠ ਵਰਗਾ ਸੁੱਖ ਪ੍ਰਾਪਤ ਹੁੰਦਾ ਹੈ। ਔਹਦ ਪੂਰੀ ਹੋਣ ਤੇ, ਉਮਰ ਪੂਰੀ ਹੋਣ ਤੋਂ ਬਾਅਦ ਉਹਨਾਂ ਦੀ ਗਤੀ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਐਸਾ ਫਰਮਾਨ ਕੀਤਾ। ਜਪਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਦਰਗੇ ਪਾਈ ਹੇਠਾਂ। ਨੇਤਰਾਂ ਨਾਲ ਗੁਰੂ ਸਰੂਪ ਦੇ ਧਿਆਨ ਵਿੱਚ ਖਿਆਲ ਨੂੰ ਮਹਿਵ ਕਰਨਾ, ਕੰਨਾਂ ਦੁਆਰਾ ਹਰੀ ਜਸ ਸੁਣਨਾ, ਜ਼ੁਬਾਨ ਦੇ ਨਾਲ ਹਰੀ ਜਸ ਕਰਨਾ, ਨਿਰੰਤਰ ਨਾਮ ਦਾ ਸਿਮਰਨ ਕਰਨਾ, ਇਉਂ ਸਮੇਂ ਨੂੰ ਗੁਜ਼ਾਰਨ ਵਾਲੇ ਪ੍ਰੇਮੀ ਇੱਥੇ ਆਪਣੀ ਜ਼ਿੰਦਗੀ ਬੈਕੁੰਠ ਵਰਗੀ ਗੁਜ਼ਾਰਦੇ ਹਨ। ਮਰਨ ਤੋਂ ਬਾਅਦ ਸੱਚਖੰਡ ਬੈਕੁੰਠ ਧਾਮ ਦੇ ਵਿੱਚ ਥਾਂ ਮਿਲਦਾ। ਗੁਰੂ ਚਰਣਾ ਵਿੱਚ ਸਿੱਖਾਂ ਤੋਂ ਅਰਜ਼ ਕੀ, ਗਰੀਬ ਨਿਵਾਜ, ਮਰਨ ਤੋਂ ਬਾਅਦ ਜੀਵ ਦੀ ਕਿਹੋ ਜਿਹੀ ਗਤੀ ਹੁੰਦੀ ਹੈ, ਕਿਰਪਾ ਕਰਕੇ ਦੱਸੋ। ਇਹ ਵਚਨ ਸੁਣ ਕੇ ਹਜ਼ੂਰ ਨੇ ਫਰਮਾਨ ਕੀਤਾ, ਇੱਕੋ ਜਿਹੀ ਗਤੀ ਸਭ ਦੀ ਨਹੀਂ ਹੈ, ਜਿਹੋ ਜਿਹੀ ਕਿਸੇ ਦੀ ਅਵਸਥਾ ਵੈਸੀ ਉਸਨੂੰ ਮਰਨ ਤੋਂ ਬਾਅਦ ਗਤੀ ਪ੍ਰਾਪਤ ਹੁੰਦੀ ਹੈ। ਦੁਨੀਆਂ ਵਿੱਚ ਛੇ ਕਿਸਮ ਦੇ ਲੋਕ ਹਨ, ਉਹਨਾਂ ਨੂੰ ਛੇ ਕਿਸਮ ਦੀ ਹੀ ਗਤੀ ਪ੍ਰਾਪਤ ਹੁੰਦੀ ਹੈ। ਜਿਹਾ ਜਿਹਾ ਕੋਈ ਹੈ ਵੈਸੀ ਉਸਦੀ ਗਤੀ ਹੋਇਆ ਕਰਦੀ। ਇੱਕ ਪਾਪੀਆਂ ਦੀ ਗਤੀ ਹੈ, ਇੱਕ ਪੁੰਨੀਆਂ ਦੀ ਗਤੀ ਹੈ, ਤੀਜੀ ਪ੍ਰਾਣਾਯਾਮੀਆਂ ਦੀ ਗਤੀ ਹੈ, ਚੌਥੀ ਭਗਤਾਂ ਦੀ ਗਤੀ ਹੈ, ਪੰਜਵੀਂ ਬ੍ਰਹਮ ਗਿਆਨੀਆਂ ਦੀ ਗਤੀ ਹੈ, ਛੇਵੀਂ ਕਾਰਕਾਂ ਦੀ ਗਤੀ ਹੈ। ਅਲੈਦਾ ਅਲੈਦਾ ਅਵਸਥਾ। ਜੋ ਲੋਕ ਆਪਣੀ ਜ਼ਿੰਦਗੀ ਨੂੰ ਸੰਗਤ ਦੇ ਜ਼ੇਰੇ ਅਸਰ ਹੋ ਕੇ ਬੁਰਾ ਲਿਟਰੇਚਰ ਆਦਿ ਪੜ੍ਹਨ ਕਰਕੇ, ਚੰਗੇ ਮਾੜੇ ਦੀ ਸੂਝ ਬੂਝ ਨਾ ਹੋਣ ਕਰਕੇ ਜ਼ਿੰਦਗੀ ਬੁਰਾਈਆਂ ਵਿੱਚ ਗੁਜ਼ਾਰ ਕੇ ਇਸ ਸੰਸਾਰ ਨੂੰ ਤਿਆਗ ਜਾਂਦੇ, ਉਹਨਾਂ ਨੂੰ ਵਕਤ ਅਸੀਂ ਜਮਰਾਜਾ ਦੇ ਦੂਧ ਫੜਨ ਆਉਂਦੇ, ਮਾਰ ਦੇ ਕੁੜਤੇ ਲੈ ਜਾਂਦੇ ਹਨ, ਧਰਮ ਰਾਜਾ ਦੇ ਪੇਸ਼ੀ ਹੁੰਦੀ ਹੈ, ਫਰੀਦਾ ਜਿੱਤ ਦਿਹਾੜੇ ਧਨਵਰੀ ਸਾਹੇ ਲੈ ਲਖਾ, ਮਲਕ ਜੋ ਕੰਨੀ ਸੂਈ ਦਾ ਮੂੰਹ ਦਿਖਾ ਲਿਆ, ਜਿੰਦਨ ਮਾਣੀ ਕੱਢੀ ਹੱਡਾਂ ਕੂੰ ਕੜਕਾ, ਸਾਹੇ ਲਿਖਣੇ ਚੱਲਣੇ ਜਿੰਦੂ ਕੋ ਸਮਝਾ। ਸੋਇਓ ਉਹ ਸਮਾਂ ਜਦੋਂ ਆ ਜਾਂਦਾ ਹੈ ਸਥੂਲ ਸਰੀਰ ਵਿੱਚੋਂ ਸੂਖਮ ਸਰੀਰ ਦੇ ਸਹਿਰ ਰੂਹ ਨੂੰ ਜੀਵਾਤਮਾ ਨੂੰ ਕੱਢ ਕੇ ਪ੍ਰਲੋਕ ਨੂੰ ਲੈ ਜਾਂਦੇ ਨੇ ਮਾਰ ਦੇ ਕੁੜ। ਧਰਮ ਰਾਜਾ ਦੇ ਪੇਸ਼ੀ ਹੁੰਦੀ ਹੈ, ਧਰਮ ਰਾਜਾ ਉਸਦੇ ਕਰਮਾਂ ਦਾ ਹਿਸਾਬ ਕਿਤਾਬ ਕਰਕੇ ਹੋਰ ਨਰਕਾਂ ਵਿੱਚ ਸਿੱਟਦਾ ਹੈ। ਜਿਤਨੇ ਨਰਕ ਸਭ ਮਨਮੁਖ ਭੋਗੇ, ਗੁਰਮੁਖ ਲੇਪਣਾ ਮਾਸਾ, ਸਭ ਨਰਕਾਂ ਵਿੱਚ ਦੁੱਖ ਤਕਲੀਫਾਂ ਉਠਾਉਂਦਾ ਹੈ। ਉਸ ਤੋਂ ਬਾਅਦ ਉਸਨੂੰ 84 ਦਾ ਗੇੜਾ ਭੁਗਤਾਇਆ ਜਾਂਦਾ, ਫਿਰ ਮਨੁੱਖ ਦੇ ਦੀ ਵਾਰੀ ਆਉਂਦੀ। ਮਨੁੱਖਾ ਦੇ ਵਿੱਚ ਇਹੋ ਜਿਹੇ ਥਾਂ ਉਸਦਾ ਜਨਮ ਹੁੰਦਾ ਹੈ ਜਿੱਥੇ ਅਤਿਅੰਤ ਕਸ਼ਟ ਤੇ ਦੁੱਖ ਹੋਵੇ। ਇਹ ਪਾਪੀਆਂ ਦੀ ਗਤੀ ਦੱਸੀ। ਦੂਸਰੀ ਪੁੰਨੀਆਂ ਦੀ ਗਤੀ, ਜਿਹੜੇ ਲੋਕ ਆਪਣੀ ਜ਼ਿੰਦਗੀ ਨੂੰ ਪੁੰਨ ਕਰਮਾਂ ਵਿੱਚ, ਜਿਹਨਾਂ ਕਰਮਾਂ ਦਾ ਫਲ ਸੁੱਖ ਹੈ, ਇਉਂ ਗੁਜ਼ਾਰਦੇ ਹਨ, ਉਹਨਾਂ ਨੂੰ ਵਕਤੇ ਅਖੀਰ ਜਮਰਾਜਾ ਦੇ ਦੂਤ ਨਹੀਂ ਲੈਣ ਆਉਂਦੇ, ਉਹਨਾਂ ਨੂੰ ਦੇਵਤਾ ਲੈਣ ਆਉਂਦੇ। ਸਤਿਕਾਰ ਦੇ ਨਾਲ ਬਵਾਨਾਂ ਵਿੱਚ ਬਿਠਾ ਕੇ ਲਿਜਾਇਆ ਜਾਂਦਾ ਹੈ, ਪਰ ਪੇਸ਼ੀ ਉਹਨਾਂ ਦੀ ਵੀ ਧਰਮ ਰਾਜਾ ਦੀ ਹੁੰਦੀ ਹੈ। ਪਾਪ ਪੁੰਨ ਜੋ ਬੀਜਦੇ ਸਭ ਧਰਮ ਰਾਜਾ ਕੇ ਜਾ। ਧਰਮ ਰਾਜਾ ਉਹਨਾਂ ਨੂੰ ਕਹਿੰਦਾ, ਪਹਿਲਾਂ ਨਾਲੋਂ ਤੁਸੀਂ ਬਹੁਤ ਅੱਛੇ ਹੋ, ਲੇਕਿਨ ਜਿਸ ਕੰਮ ਵਾਸਤੇ ਮਾਨਸ ਦੇ ਮਿਲੀ ਸੀ ਉਹ ਕੰਮ ਤੁਸੀਂ ਨਹੀਂ ਕੀਤਾ। ਉਹ ਕੰਮ ਕੀ ਸੀ? ਭਈ ਪ੍ਰਾਪਤ ਮਾਨੁਖ ਦੇ ਵਰੀਆ, ਗੋਬਿੰਦ ਵੇਲ ਕੀ ਹੈ ਤੇਰੀ ਵਰੀਆ, ਅਬਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਬੋਲਣਾ। ਇਹ ਸੀ ਵਾਹਿਗੁਰੂ ਦਾ ਭਜਨ ਕਰਕੇ ਉਸਨੂੰ ਮਿਲਣ ਦਾ ਉਪਰਾਲਾ ਕਰਨਾ। ਖੈਰ ਬਹੁਤ ਅੱਛੇ ਹੋ, ਉਹਨਾਂ ਨੂੰ ਪੁੰਨ ਲੋਕਾਂ ਵਿੱਚ ਜਿੱਥੇ ਜਿਸਮਾਨੀ ਸੁੱਖ ਹੈ, ਮਨ ਦੀ ਸ਼ਾਂਤੀ ਉੱਥੇ ਨਹੀਂ ਹੈ, ਚਿੰਤਾ ਵੀ ਬਣੀ ਰਹਿੰਦੀ ਹੈ, ਉੱਥੇ ਅਵਮਾਨ ਈਰਖਾ ਵੀ ਬਣੀ ਰਹਿੰਦੀ ਹੈ, ਚੰਗੀਆਂ ਚੰਗੀਆਂ ਗੱਲਾਂ ਉੱਥੇ ਬਣੀਆਂ ਰਹਿੰਦੀਆਂ, ਮਨ ਨੂੰ ਸ਼ਾਂਤੀ ਜਿਸਮਾਨੀ ਸੁੱਖ ਉੱਥੇ ਮਿਲਦੇ ਹੈ। ਸੋ ਇਹ ਦੁਨੀਆਂ ਦੀ ਗਤੀ, ਤੀਜੀ ਪ੍ਰਾਣਾਯਾਮੀਆਂ ਦੀ, ਤੀਜੀ ਯੋਗਾ ਅਭਿਆਸੀਆਂ ਦੀ ਗਤੀ ਹੈ, ਜੋ ਆਪਣੇ ਪ੍ਰਾਣਾਂ ਨੂੰ ਦਸਵੇਂ ਦੁਆਰ ਅਸਥਿਤ ਕਰਨ ਦਾ ਅਭਿਆਸ ਕਰਦੇ ਹਨ, ਉਹਨਾਂ ਦੀ ਗਤੀ ਬ੍ਰਹਮ ਲੋਕ ਤੱਕ ਹੈ, ਬ੍ਰਹਮਾ ਦੇ ਲੋਕ ਤੱਕ ਹੈ। ਚੌਥੇ ਭਗਤ ਹਨ ਵਾਹਿਗੁਰੂ ਦੀ ਭਗਤੀ ਕਰਨ ਵਾਲੇ, ਸਰਵਣ ਭਗਤੀ, ਕੀਰਤਨ ਭਗਤੀ, ਸਿਮਰਨ ਭਗਤੀ, ਨਮਸਕਾਰ ਭਗਤੀ, ਰੂਪ ਦੀ ਅਰਚਨ ਭਗਤੀ, ਅਰਦਾਸ ਭਗਤੀ, ਦਾਸਾ ਭਾਵ, ਸਖਾਇਆ ਸਖੀ ਭਾਵ, ਆਤਮ ਨਿਵੇਦਨ, ਇਹ ਨੌ ਕਿਸਮ ਦੀ ਭਗਤੀ ਹੈ। ਭਗਤ ਨਵੇਂ ਪ੍ਰਕਾਰ ਆ ਪੰਡਿਤ ਵੇਦ ਪ੍ਰਕਾਰ, ਇਹੀ ਪ੍ਰੇਮਾ ਭਗਤੀ ਵਿੱਚ ਬਦਲ ਜਾਂਦੀ ਹੈ। ਜੋ ਭਗਤੀ ਵਿੱਚ ਜ਼ਿੰਦਗੀ ਗੁਜ਼ਾਰਦੇ ਹਨ ਉਹਨਾਂ ਦੀ ਗਤੀ ਗੁਰੂ ਜੀ ਨੇ ਦੱਸੀ ਹੈ, ਸਤਿਗੁਰ ਸੇਤੀ ਰਤਿਆਂ ਦਰਗੇ ਪਾਈਏ ਥਾਂ, ਦਰਗੇ ਮਿਲਦਾ ਥਾਂ ਗੁਰਾਂ ਦੇ ਨਾਲ ਰਤਿਆਂ, ਗੁਰਾਂ ਦੇ ਨਾਲ ਰਤਿਆਂ, ਦਰਗੇ ਮਿਲਦਾ ਥਾਂ मैंने भक्ति करने वाले लोग परम ज्ञान अवस्था जिन्होंने प्राप्त हो गई वो सारे परिपूर्ण जो ब्रह्म है निर्गुण ब्रह्म ओद समा जाते हैं कबू साध संगत पावे उस स्थान से बाहर ना आवे अंतर है ज्ञान प्रकाश उस स्थान का नहीं विनाश मंथन नाम रते इक रंग सदा बसे पार्वम के संग जून जल में जलाए खटाना क्यों ज्योति संग ज्योत समान ना मिट गए गवन पाए विश्राम नानक प्रभ के सदगुरु इथे जीवन मुक्त है जो सारब खत्म होंगी है शरीर न छट के दे अंदर जीवात्मा सारे परिपूर्ण परमात्मा क्यों लय हो जाता है जिमें घड़ा समुद्र पिया वो अंदर भी पानी है बाहर भी पानी घड़े के खप्पर ने अंदरले बाहरले पानी अलहदा जा कर दिखाया है दरअसल अलहदा है नहीं पर जिस वक्त घड़े का खप्पर टुट जाता है अंदरला बाहरला पानी इको जन जरा भरम जहा प्रतीत हों भी दूर हो जाता क्यों और सारे परिपूर्ण परमात्मा लय हो जाए आदि पूर्ण मध पूर्ण अंत पूर्ण परमेश्वर है सिमरन संत रत्न अनाशन जगदीश है सारे परिपूर्ण वाहगुरु ओ शरीर में छट के लै किसी लोग गमन नहीं कर रहे ज्ञानी की गति कारक की गति एक छेवी कारक उन्होंने रूहां नूं कहिंदे हन जिन्हां नूं करना धरना कुछ बाकी नहीं हुंदा जिन्हां दा आत्मिक सफर खत्म हो गया हुंदा है उन्होंने संसार दे भले वास्ते टुटियां रूहां नूं जोड़न वास्ते शरीर धारण करना पैंदा इन्हां दी बाबती हजूर ने फरमान कीता जन्म मरण दोहे में ना जन परोपकारी आए जीए दान दे भक्ति लायन हरसिओ लैन उन्हां दी मिसाल इउं टुकदी समझो जिवें जेल खाना है जेल खाने दे विच कैदी हैं जिहा जा किसी ने कोई जुर्म किया है थोड़ी बहुती उही जी उसनूं कैद है सारे मुजरम हैं पर उसी जेल खाने की चार दीवार के अंदर दरोगा भी जाता है डॉक्टर भी जाता दरोगा और डॉक्टर स्वतंत्र हैं वह कैदी नहीं हैं वह कैदियों की देखभाल वास्ते जाते हैं तो डॉक्टर उन्हें दवाई बूटी देने वास्ते जाता है इसी तरह संसार एक जेलखाना समझ जितने जीव अपने कर्मों का फल भोगन वास्ते उन्हें मानव मुजरम उसी संसार दे विच उन्हें रूहां भेजा जाता जिन्होंने कारक कहा जाता वो उन्हें वांगू नहीं वो स्वतंत्र आते टुटिया रूहां जोड़न वास्ते शब्द रूपी टांके दे नाल जिवें एक चंगा कारीगर दो लोहे के टुकड़े ने एक छोटा एक बहुत वड्डा है दोनों नूं इहो जिहा अस्तर टांका लगाउंदा इक कर दिंदा इसी तरह जीवात्मा नूं परमात्मा दे नाल शब्द रूपी टांके दे नाल मिलाउण वास्ते उन्हां दा आउणा इस करके उन्हां नूं कार कहा जांदा उन्हां दी गति है स्वतंत्र यानी अपने बंधना विच नहीं आउंदा सिर्फ दुनिया के फायदे वास्ते देह धारनी पैंदी छे किस्म की गति दसी है इथे गुरु जी भक्तों की गति दर्शाते अंतर गुरु आराधना जे बाजब गुरु नो नेत्री सतगुरु पेखना सरवणी सुना गुरु नो सतगुरु छेती रते हैं दरगे पाइए दरगे मिलता
Oh,
ਦਸਮ ਪਾਤਸ਼ਾਹ ਦੀ ਹਜ਼ੂਰੀ ਵਿੱਚ ਇਉਂ ਪ੍ਰੇਮੀ ਬੈਕੁੰਠ ਵਰਗਾ ਆਨੰਦ ਮਾਣੈ ਕਹਿਤ ਕਬੀਰ ਕਹੀਏ ਗਾਹੇ ਸਾਧ ਸੰਗਤ ਬੈਕੁੰਠੇ ਆਹੇ ਸਾਧ ਸੰਗਤ ਬੈਕੁੰਠ ਬਿਰਤੀ ਟਿਕਾਓ ਖਿਆਲ ਹਰੀ ਜਸ ਚ ਲਿਵਲੀਨ ਕਰੋ ਬੈਕੁੰਠ ਵਰਗਾ ਆਨੰਦ ਮਾਣ ਇਉਂ ਕੁਛ ਪ੍ਰੇਮੀਆਂ ਨੇ ਗੱਲ ਪੱਲੇ ਪਾ ਕੇ ਹਜ਼ੂਰ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ ਗਰੀਬ ਨਵਾਜ਼ ਸੁਣਿਆ ਹੈ ਬਾਣੀ ਵਿੱਚ ਭਜਨ ਵਿੱਚ ਕੋਈ ਸਰੂਰ ਹੈ ਕੋਈ ਆਨੰਦ ਹੈ ਕੋਈ ਮਸਤੀ ਹੈ ਸ਼ਾਂਤੀ ਹੈ ਠੰਡ ਹੈ ਨਸ਼ਾ ਹੈ ਅਮਲ ਹੈ ਕੀ ਸੱਚਮੁੱਚੀ ਹੈ ਜਾਂ ਕਿ ਵੈਸੇ ਹੀ ਕਥਨ ਮਾਤਰ ਹੀ ਹੈ ਇਹ ਬਚਨ ਸੁਣ ਕੇ ਹਜ਼ੂਰ ਨੇ ਫਰਮਾਨ ਕੀਤਾ ਗੁਰੂ ਨਾਨਕ ਜੈਸੀ ਸ਼ਖਸੀਅਤ ਕਦੇ ਝੂਠ ਬੋਲ ਸਕਦੀ ਹੈ ਗੁਰੂ ਨਾਨਕ ਜੀ ਦਾ ਫਰਮਾਨ ਤੁਸੀਂ ਨਹੀਂ ਸੁਣਿਆ ਕਿਤੇ ਉਹਨਾਂ ਅਰਜ਼ ਕੀਤੀ ਗਰੀਬਾਂ ਦੱਸੋ ਆਪ ਜੀ ਉਹ ਫਰਮਾਉਂਦੇ ਹਾਂ ਲੜੀ ਰਹੇ ਦਿਨ ਰਾਤ ਨਾਮ ਕੁਮਾਰੀ ਨਾਮ ਕੁਮਾਰੀ ਚੜੀ ਰਹੇ ਦਿਨ ਦੁਨੀਆ ਦੇ ਲੋਕ ਕਈ ਨਸ਼ੇ ਵਾਲੀਆਂ ਚੀਜ਼ਾਂ ਇਸਤੇਮਾਲ ਕਰਦੇ ਹਨ ਕੋਈ ਪੋਸਤ ਖਾਂਦਾ ਹੈ ਕੋਈ ਭੰਗ ਕਹੀਏ ਸੁੱਖਾ ਪੀਂਦਾ ਹੈ ਕੋਈ ਅਫੀਮ ਖਾਂਦਾ ਹੈ ਕੋਈ ਸ਼ਰਾਬ ਪੀਂਦਾ ਹੈ ਇਹੀਆਂ ਨਸ਼ੇ ਵਾਲੀਆਂ ਚੀਜ਼ਾਂ ਖਾਂਦੇ ਹਨ ਜਿਨ੍ਹਾਂ ਦੇ ਨਤੀਜੇ ਬਹੁਤ ਬੁਰੇ ਹਨ ਇਹ ਚੀਜ਼ਾਂ ਸਾਰੀਆਂ ਖੁਸ਼ਕ ਹਨ ਕੋਈ ਠੰਡੀ ਖੁਸ਼ਕ ਹੈ ਕੋਈ ਗਰਮ ਖੁਸ਼ਕ ਹੈ ਅਗਰ ਖੁਸ਼ਕ ਨਾ ਹੋਣ ਨਸ਼ਾ ਹੀ ਨਹੀਂ ਹੋ ਸਕਦਾ ਇਹਨਾਂ ਦੇ ਨਤੀਜੇ ਜਿਹੜੇ ਇਹਨਾਂ ਨੂੰ ਇਸਤੇਮਾਲ ਕਰਦੇ ਹਨ ਹੌਲੀ ਹੌਲੀ ਬਹੁਤ ਬੁਰੇ ਨਿਕਲਦੇ ਹਨ ਇਹਨਾਂ ਦੇ ਨਸ਼ਿਆਂ ਦੇ ਅਧੀਨ ਆਦਮੀ ਬਹੁਤ ਸਾਰੀਆਂ ਗਲਤੀਆਂ ਕਰ ਪੈਂਦੇ ਉਹਨਾਂ ਦਾ ਖਮਿਆਜ਼ਾ ਬੁਰਾ ਭੁਗਤਣਾ ਪੈਂਦਾ ਹੈ ਜਿਤਨੇ ਹਨ ਐਕਸੀਡੈਂਟ 100 ਚੋਂ 99 ਐਕਸੀਡੈਂਟ ਸ਼ਰਾਬ ਪੀ ਕੇ ਹੁੰਦੇ ਹੁੰਦੇ ਇੱਕ ਭਾਵੇਂ ਕੁਛ ਨਾ ਕੁਛ ਐਵੇਂ ਸੋ ਇਹੋ ਜਿਹੀ ਹਾਲਤ ਹੈ ਹੋਰ ਕਈ ਗਲਤੀਆਂ ਆਦਮੀ ਕਰਦਾ ਹੈ ਸੋ ਜਿਹਨਾਂ ਨਸ਼ਿਆਂ ਦੇ ਵਿੱਚ ਇਹੋ ਜਿਹੇ ਨੁਕਸਾਨ ਹਨ ਧਨ ਖਰਚ ਹੁੰਦਾ ਹੈ ਪੀਣ ਨੂੰ ਕੌੜੇ ਤੇ ਬਦਬੂਦਾਰ ਚੀਜ਼ਾਂ ਪੀ ਕੇ ਇਨਸਾਨ ਕੋਈ ਨਾ ਕੋਈ ਗਲਤੀ ਕਰਦਾ ਹੈ ਲੜਾਈ ਪੜਾਈ ਹੋ ਜਾਂਦੀ ਮੁਕੱਦਮੇ ਚੱਲਦੇ ਹਨ ਉੱਥੇ ਪੈਸਾ ਲੱਗਦਾ ਕੁਆਰੀ ਹੁੰਦੀ ਹੈ ਜੀ ਕਹਿੰਦੇ ਇਹੋ ਜਿਹੇ ਨਸ਼ੇ ਜਿਹੜੇ ਹਨ ਉਹ ਤਾਂ ਇਨਸਾਨ ਦੀ ਜ਼ਿੰਦਗੀ ਬਰਬਾਦ ਕਰਦੇ ਨੇ, ਲੋਕ ਪ੍ਰਲੋਕ ਦੋਨਾਂ ਨੂੰ ਬਰਬਾਦ ਕਰਦੇ ਹਨ। ਪਰ ਇਹੀ ਜੀ ਇਹੋ ਜਿਹਾ ਨਸ਼ਾ ਹੈ ਜਿਸ ਨੂੰ ਪਾ ਕੇ ਆਦਮੀ ਬਾਦਸ਼ਾਹ ਦਾ ਬਾਦਸ਼ਾਹ ਬਣ ਜਾਂਦਾ। ਬਾਦਸ਼ਾਹ ਸ਼ਾਹ ਸਭ ਵਸ ਕਰਦੀ ਨੇ ਅੰਮ੍ਰਿਤ ਨਾਮ ਮਹਾਰਸ ਪੀ ਨੇ, ਜਿਹਨੂੰ ਇਹ ਪ੍ਰਾਪਤ ਹੋ ਜਾਏ ਬਾਦਸ਼ਾਹ ਦਾ ਬਾਦਸ਼ਾਹ ਹੋ ਜਾਂਦਾ ਹੈ। ਉਹ ਹੈ ਨਾਮ ਦੀ ਕੁਮਾਰੀ ਚੜੀ ਰਹੇ ਦਿਨ ਰਾਤ, ਨਾਮ ਕੁਮਾਰੀ ਨਾਮ ਕੁਮਾਰੀ ਚੜੀ ਰਹੇ ਦਿਨ ਨਾਮ ਕੁਮਾਰੀ ਨਾਮ ਨਸ਼ਾ ਕੁਛ ਵਕਤ ਵਿਚ ਉਤਰ ਜਾਂਦਾ ਹੈ, ਉਤਰਨ ਵੇਲੇ ਸਰੀਰ ਨੂੰ ਤੋੜ ਲੱਗਦੀ ਹੈ, ਉਸਦੀ ਗਰਮੀ ਆਦਿ ਪੈਦਾ ਕਰਕੇ ਕਈ ਬਿਮਾਰੀਆਂ ਪੈਦਾ ਕਰਦਾ ਹੈ। ਪਰ ਵਾਹਿਗੁਰੂ ਅੰਤਰਯਾਮੀ ਦੇ ਨਾਮ ਦੀ ਮਸਤੀ, ਉਸਦੀ ਬਿਮਾਰੀ, ਉਸਦਾ ਅਮਲ, ਉਸਦਾ ਨਸ਼ਾ, ਉਸਦਾ ਸਰੂਰ ਨਾ ਉਤਰਨ ਵਾਲਾ ਨਸ਼ਾ, ਦਿਨ ਰਾਤ ਉਹ ਨਸ਼ਾ ਚੜਿਆ ਹੀ ਰਹਿੰਦਾ ਹੈ ਜਿਸ ਨੂੰ ਪ੍ਰਾਪਤ। ਇਹ ਗੁਰੂ ਬਾਬੇ ਦਾ ਫਰਮਾਨ ਹੈ। ਇਹ ਬਚਨ ਸੁਣ ਕੇ ਉਹਨਾਂ ਸਿੱਖਾਂ ਸਾਹਿਬ ਦਸ਼ਮੇਸ਼ ਜੀ ਅੱਗੇ ਪ੍ਰਾਰਥਨਾ ਕੀਤੀ, ਗਰੀਬ ਨਿਵਾਸ ਇਹ ਜੋ ਬਚਨ ਹੈ ਗੁਰੂ ਬਾਬੇ ਦਾ ਠੀਕ ਹੈ, ਪਰ ਸਾਨੂੰ ਤਾਂ ਇਹੋ ਜਿਹੀ ਬਿਮਾਰੀ, ਇਹੋ ਜਿਹਾ ਨਾਮ ਦਾ ਨਸ਼ਾ, ਨਾਮ ਦਾ ਸਰੂਰ ਕਦੇ ਪ੍ਰਾਪਤ ਨਹੀਂ ਹੋਇਆ। ਗੁਰੂ ਜੀ ਕਹਿੰਦੇ ਤੁਸੀਂ ਬਾਣੀ ਪੜ੍ਹਦੇ ਨਹੀਂ ਹੋ, ਤੁਸੀਂ ਨਾਮ ਸਿਮਰਨ ਨਹੀਂ ਕਰਦੇ ਹੋਵੋਗੇ। ਉਹਨਾਂ ਸਿੱਖਾਂ ਨੇ ਅਰਜ਼ ਕੀਤੀ, ਗਰੀਬ ਨਾਲ ਬਿਲਾ ਨਾਗਾ ਕਰਦੇ ਹਾਂ, ਨਿਤਨੇਮ ਨਾਲ ਕਰਦੇ ਹਾਂ, ਪਰ ਸਾਨੂੰ ਤਾਂ ਇਹੋ ਜਿਹਾ ਨਸ਼ਾ ਨਾਮ ਦਾ ਬਾਣੀ ਦਾ ਕਦੇ ਪ੍ਰਾਪਤ ਨਹੀਂ ਹੋਇਆ। ਗੁਰੂ ਜੀ ਨੇ ਫਿਰ ਕਿਹਾ ਤੁਸੀਂ ਬਾਣੀ ਨਹੀਂ ਪੜ੍ਹਦੇ ਹੋਵੋਗੇ, ਤੁਸੀਂ ਸਿਮਰਨ ਨਹੀਂ ਕਰਦੇ ਹੋਵੋਗੇ। ਉਹਨਾਂ ਫਿਰ ਅਰਜ਼ ਕੀਤੀ, ਗਰੀਬ ਬਿਲਾ ਨਾਗਾ ਪੜ੍ਹਦੇ ਹਾਂ। ਉਹਨਾਂ ਨੂੰ ਪ੍ਰੈਕਟੀਕਲੀ ਸਮਝਾਉਣ ਵਾਸਤੇ ਹੁਕਮ ਕੀਤਾ ਇੱਕ ਸਿੰਘ ਨੂੰ, ਜਾਓ ਸੁਖਨਦਾਨ ਦਾ ਰਗੜ ਕੇ ਇੱਕ ਵੱਡਾ ਗੜਵਾ ਔਰ ਕੁਛ ਸਰਲੋ ਦੇ ਬਾਟੇ ਹਾਜ਼ਰ ਕਰੋ। ਐਸਾ ਹੀ ਕੀਤਾ ਗਿਆ। ਜਿਨ੍ਹਾਂ ਪ੍ਰੇਮੀਆਂ ਸਵਾਲ ਕੀਤਾ ਸੀ ਸਾਨੂੰ ਤਾਂ ਕਦੇ ਨਾਮ ਦਾ ਅਮਲ ਪ੍ਰਾਪਤ ਨਹੀਂ ਹੋਇਆ, ਉਹਨਾਂ ਨੂੰ ਦੋ ਹਿੱਸਿਆਂ ਵਿੱਚ ਬਿਠਾ ਲਿਆ ਗਿਆ, ਅੱਧੇ ਇੱਕ ਪਾਸੇ ਅੱਧੇ ਇੱਕ ਪਾਸੇ, ਰਿੱਕ ਦੇ ਅੱਗੇ ਇੱਕ ਇੱਕ ਬਾਟਾ ਰੱਖ ਦਿੱਤਾ ਗਿਆ। ਹੁਕਮ ਕਰ ਦਿੱਤਾ ਦੋ ਦੋ ਘੁੱਟਾਂ ਹਰ ਬਾਟੇ ਵਿਚ ਪਾ ਦਿਓ। ਅੱਧਿਆਂ ਨੂੰ ਹੁਕਮ ਆਇਆ ਤੁਸੀਂ ਛਕ ਲੋ, ਅੱਧਿਆਂ ਨੂੰ ਹੁਕਮ ਆਇਆ ਤੁਸੀਂ ਕੁਰਲੀਆਂ ਕਰਦੇ, ਗਲੇ ਤੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣੀ ਖਿਆਲ ਰਹੇ। ਜਿਵੇਂ ਜਿਵੇਂ ਹੁਕਮ ਹੋਇਆ ਸੀ ਉਸੀ ਤਰ੍ਹਾਂ ਉਹਨਾਂ ਨੇ ਅਮਲ ਕੀਤਾ, ਉਸੀ ਤਰ੍ਹਾਂ ਉਹਨਾਂ ਨੇ ਹੁਕਮ ਦੀ ਤਾਮੀਲ ਕੀਤੀ। ਜਿਹਨਾਂ ਨੂੰ ਛਕਣ ਦਾ ਹੁਕਮ ਸੀ ਛਕ ਲਿਆ, ਜਿਹਨਾਂ ਨੂੰ ਕੁਰਲੀਆਂ ਦਾ ਹੁਕਮ ਸੀ ਉਹਨਾਂ ਨੇ ਕੁਰਲੀਆਂ ਕਰ ਦਿੱਤੀਆਂ। ਪੰਜ ਸੱਤ ਦਸ ਮਿੰਟ ਗੁਜ਼ਰੇ, ਪੁੱਛਿਆ ਦੱਸੋ ਕੁਛ ਨਸ਼ਾ ਹੋਇਆ? ਜਿਹਨਾਂ ਛਕਿਆ ਸੀ ਉਹਨਾਂ ਅਰਜ਼ ਕੀਤੀ ਹਾਂ ਗਰੀਬ ਨਵਾਜ਼, ਕੁਛ ਕੁਛ ਪ੍ਰਤੀਤ ਹੁੰਦਾ ਹੈ। ਦੂਸਰਿਆਂ ਨੂੰ ਪੁੱਛਿਆ ਗਿਆ ਤੁਸੀਂ ਦੱਸੋ, ਉਹਨਾਂ ਨੇ ਅਰਜ਼ ਕੀਤੀ ਗਰੀਬ ਸਾਨੂੰ ਤਾਂ ਕੁਰਲੀਆਂ ਦਾ ਹੁਕਮ ਸੀ, ਹੁਕਮ ਸੀ ਵੀ ਗਲੇ ਤੇ ਅੱਗੇ ਇੱਕ ਬੂੰਦ ਨਹੀਂ ਜਾਣ ਦੇਣੀ, ਅਸੀਂ ਐਸਾ ਹੀ ਕੀਤਾ ਹੈ, ਬੜੇ ਖਿਆਲ ਦੇ ਨਾਲ ਕੁਰਲੀਆਂ ਕੀਤੀਆਂ। ਕਹਿਣਗੇ ਨਸ਼ਾ ਫਿਰ ਤੁਹਾਨੂੰ ਕਿਉਂ ਨਹੀਂ ਗਰੀਬ? ਕੁਰਲੀਆਂ ਕਰਨ ਵਾਲੇ ਨੂੰ ਕਦੇ ਨਸ਼ਾ ਹੁੰਦਾ? ਨਸ਼ਾ ਤਾਂ ਇਹ ਅੰਦਰ ਜਾਏਗਾ, ਨਾੜਾਂ ਵਿੱਚ ਖੁਸ਼ਕੀ ਪੈਦਾ ਕਰੇਗਾ, ਫਿਰ ਜਾ ਕੇ ਨਸ਼ਾ ਹੋਣਾ। ਗੁਰੂ ਜੀ ਕਹਿਣ ਲੱਗੇ ਜਿਵੇਂ ਉਹਨੂੰ ਕੁਰਲੀਆਂ ਕਰਕੇ ਨਸ਼ਾ ਨਹੀਂ ਹੋਇਆ, ਜਿਹਨਾਂ ਛਕਿਆ ਉਹਨਾਂ ਨੂੰ ਨਸ਼ਾ ਹੋਇਆ ਸੁੱਕੇ। ਇਸੀ ਤਰ੍ਹਾਂ ਜਿਹੜੇ ਭਜਨ ਕਰਦੇ ਹਨ, ਬਾਣੀ ਪੜ੍ਹਦੇ ਹਨ, ਉਹਨਾਂ ਨੂੰ ਨਸ਼ਾ ਹੁੰਦਾ। ਜਿਹੜੇ ਕੁਰਲੀਆਂ ਕਰਦੇ ਨੇ ਉਹਨਾਂ ਨੂੰ ਬਾਣੀ ਨਾਮ ਦਾ ਨਸ਼ਾ ਨਹੀਂ ਪ੍ਰਾਪਤ ਹੁੰਦਾ। ਕੁਰਲੀਆਂ ਕੀ ਹਨ? ਬਾਣੀ ਪੜ੍ਹਨੀ ਕੀ ਹੈ? ਸਾਸਿਮ ਮਨ ਨੂੰ ਇਕਾਗਰ ਕਰਕੇ, ਮਨ ਨੂੰ ਟਿਕਾ ਕੇ ਜੋ ਬਾਣੀ ਪੜ੍ਹਨੀ ਹੈ, ਸਿਮਰਨ ਕਰਨਾ, ਉਸਨੂੰ ਬਾਣੀ ਪੜ੍ਹਨੀ ਜਾਂ ਸਿਮਰਨ ਕਰਨਾ ਕਿਹਾ ਜਾਂਦਾ। ਜਿਹੜਾ ਮਨ ਨਾ ਲੱਗਣਾ ਜ਼ਬਾਨ ਨਾਲ ਭਾਵੇਂ ਕਹੀ ਜਾਂਦਾ ਹੈ, ਜਾਂ ਹੱਥ ਦੇ ਵਿੱਚ ਮਾਲਾ ਵੀ ਫਿਰੀ ਜਾਂਦੀ। ਸੋ ਖਿਆਲ ਦਹਿ ਦਿਸ ਦੌੜਦਾ ਹੈ, ਖਿਆਲ ਦਸਾਂ ਦਿਸ਼ਾ ਨੂੰ ਦੌੜਿਆ ਫਿਰਦਾ ਹੈ, ਟਿਕਦਾ ਨਹੀਂ। ਜਦੋਂ ਇਹੋ ਜਿਹੀ ਅਵਸਥਾ ਹੈ ਫਿਰ ਉਹ ਅਮਲ, ਉਹ ਨਸ਼ਾ ਪ੍ਰਾਪਤ ਨਹੀਂ ਹੁੰਦਾ। ਅਤੇ ਗੁਰੂ ਜੀ ਕਹਿੰਦੇ ਨੇ ਅਗਰ ਤੁਸੀਂ ਨਾਮ ਦਾ ਅਮਲ ਚਾਹੁੰਦੇ, ਨਾਮ ਦਾ ਸਰੂਰ ਚਾਹੁੰਦੇ ਹੋ, ਨਾਮ ਦੀ ਉਪਮਾਰੀ ਚਾਹੁੰਦੇ ਹੋ, ਤਾਂ ਮਨ ਨੂੰ ਟਿਕਾ ਕੇ ਸਿਮਰਨ ਕਰਿਆ ਕਰੋ, ਔਰ ਬਾਣੀ ਪੜਿਆ ਕਰੋ, ਫਿਰ ਤੁਹਾਨੂੰ ਇਹ ਨਸ਼ਾ ਅਵਸ਼ ਪ੍ਰਾਪਤ ਹੋ ਜਾਏਗਾ। ਤੜੀ ਰਹੇ ਦਿਨ ਰਾਤ ਨਾਮ ਮਾਰੀ, ਨਾਮ ਮਾਰੀ, ਤੜੀ ਰਹੇ ਦਿਨ ਰਾਤ ਨਾਮ ਮਾਰੀ।
ਪ੍ਰਭਾਵ ਬਣਿਆ ਹੋਇਆ ਹੈ ਹਜ਼ੂਰ ਦੇ ਪਵਿੱਤਰ ਗਲੇ ਤੋਂ ਸ਼ਬਦ ਦਾ ਉਚਾਰਨ ਹੋ ਰਿਹਾ ਬਾਰ ਬਾਰ ਤਲਾਕ ਵੀ ਸ਼ਬਦ ਦਾ ਉਚਾਰਨ ਕੀਤਾ ਏਡੇ ਧੁਨੀ ਦੂਰ ਤੱਕ ਪਹੁੰਚੀ ਤੇ ਆਪ ਉਸੇ ਰੰਗ ਵਿੱਚ ਸਮਾਧਿਕਤ ਹੋ ਜਾਂਦੇ ਮਰਦਾਨਾ ਉੱਠ ਕੇ ਪਿੰਡ ਲੱਗ ਜਾਂਦਾ ਹੈ ਨਾਲ ਦੀ ਦਇਆ ਵਿਭਰ ਦਇਆ ਜੀ ਨਾਰੇ ਕਿਨਾਰੇ ਫਿਰਦਾ ਕੁਛ ਵਕਤ ਗਏ ਮੱਛਰ ਹਾਥੀ ਸਾਨਾ ਨੇੜੇ ਸੀ ਆਦਮੀ ਦਇਆ ਦੇ ਕਿਨਾਰੇ ਜੋ ਮਹਿਰਬਾਨ ਸੀ ਉਹ ਵੀ ਫਿਰਦਾ ਦੇਖਿਆ ਮਰਦਾਨੇ ਨੇ ਪਰ ਉਹਦੇ ਚਿਹਰੇ ਚਿਹਰੇ ਤੇ ਹਵਾਈਆਂ ਤੇਰਾ ਬਹੁਤ ਉਦਾਸ ਬਹੁਤ ਰੰਗੀਨ ਜਿਹੜਾ ਹੈ ਇਹ ਮਨ ਦਾ ਮੀਟਰ ਹੁੰਦਾ ਮਨ ਜਦੋਂ ਖੁਸ਼ ਹੁੰਦਾ ਚਿਹਰੇ ਦੀ ਹਾਲਤ ਹੋਰ ਹੁੰਦੀ ਹੈ ਜਦੋਂ ਰੰਗੀਨ ਹੁੰਦਾ ਹੈ ਚਿਹਰੇ ਦੀ ਹਾਲਤ ਹੋਰ ਹੁੰਦੀ ਸਿਆਣੇ ਪੁਰਸ਼ ਇਸ ਤੋਂ ਪ੍ਰੀਖਿਆ ਕਰ ਰਹੇ ਹਨ ਸੋ ਮਰਦਾਨੇ ਨੇ ਉਸਦੇ ਚਿਹਰੇ ਵੱਲ ਤੱਕ ਕੇ ਉਹਦੇ ਚਿਹਰੇ ਨੂੰ ਬਹੁਤ ਉਦਾਸ ਦੇਖ ਕੇ ਪੁੱਛਿਆ ਵੀ ਕੀ ਗੱਲ ਪ੍ਰੇਮੀਆ ਕੀ ਦੁੱਖ ਹੈ ਕੀ ਕਸ਼ਟ ਹੈ ਤੇਰੀ ਜਿਹੜੀ ਵੀ ਇਹੋ ਜਿਹੀ ਹਾਲਤ ਹੈ ਬਹੁਤ ਹੀ ਉਦਾਸ ਦਿੰਦਾ ਹੈ ਉਸਨੇ ਕਿਹਾ ਫਕੀਰ ਸਾਹਿਬ ਕੀ ਦੱਸਾਂ ਮੈਂ ਗਰੀਬ ਆਦਮੀ ਹਾਂ ਇਸ ਹਾਥੀ ਖਾਨੇ ਵਿੱਚ ਮੇਰੀ ਛੋਟੀ ਜਿਹੀ ਨੌਕਰੀ ਹੈ ਇੱਕ ਹਾਥੀ ਦਾ ਸੇਵਾ ਦਾ ਹਰਾਨ ਹਾਂ ਪਰ ਹੁਣੇ ਹੀ ਉਹ ਜਿਸ ਹਾਥੀ ਦੀ ਮੈਨੂੰ ਸੇਵਾ ਮਿਲੀ ਉਹ ਮਰ ਜਾਂਦਾ ਹੈ ਗਿਰ ਜਾਂਦਾ ਹੈ ਉਹ ਹਾਥੀ ਮਰ ਗਿਆ ਮੇਰੀ ਨੌਕਰੀ ਹਟ ਜਾਏਗੀ ਚਾਰ ਪੈਸੇ ਮਿਲਦੇ ਨੇ ਆਪਣਾ ਤੇ ਬਾਲ ਬੱਚੇ ਦਾ ਗੁਜ਼ਾਰਾ ਕਰਦਾ ਹਾਂ ਉਹ ਬੰਦ ਹੋ ਜਾਏਗਾ ਇਸ ਕਰਕੇ ਮੈਨੂੰ ਫਿਕਰ ਪਿਆ ਹੋਇਆ ਹੈ ਬਾਲ ਬੱਚਾ ਉਹਦੇ ਸਮੇਤ ਭੁੱਖਾ ਮਰਾਂਗਾ ਇਉਂ ਬਚਨ ਕਰਦੇ ਹੋਇਆ ਮਰਦਾਨਾ ਉਸਨੂੰ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਲਿਆ ਨਮਸਕਾਰ ਕੀਤੀ ਸੋ ਅਰਜ਼ ਕੀਤੀ ਗਰੀਬ ਨਾਲ ਇਹ ਬਹੁਤ ਗਰੀਬ ਆਦਮੀ ਹੈ ਹਾਥੀ ਖਾਨੇ ਵਿੱਚ ਵਿਦਵਾਨ ਹੈ ਪਰ ਇਹ ਕਹਿੰਦਾ ਮੇਰਾ ਹੁਣੇ ਹਾਥੀ ਮਰ ਗਿਆ ਹੈ ਮੇਰੀ ਨੌਕਰੀ ਹਟ ਜਾਏਗੀ ਇਉਂ ਬਹੁਤ ਉਦਾਸ ਹੈ ਗੁਰੂ ਜੀ ਕੁਝ ਜਾਣ ਕੇ ਜੋ ਕੁਛ ਖੇਲ ਵਰਤਿਆ ਸੀ ਕਹਿਣ ਲੱਗੇ ਹਾਥੀ ਮਰਿਆ ਨੀ ਹਾਥੀ ਜਿਉਂਦਾ ਹੈ ਉਸਨੂੰ ਭਰਮ ਪੈ ਗਿਆ ਹੋਇਆ ਉਹ ਕਹਿੰਦੇ ਨਹੀਂ ਗਰੀਬ ਨਾਲ ਹਾਥੀ ਮਰ ਚੁੱਕਾ ਹੈ ਹੁਣੇ ਆਇਆ ਉੱਥੋਂ ਖੜਾ ਖੜਾ ਗਿਰ ਗਿਆ ਮਰ ਗਿਆ ਅੱਛੀ ਤਰ੍ਹਾਂ ਮੈਂ ਦੇਖਿਆ ਕਹਿਣ ਲੱਗੇ ਨਹੀਂ ਤੈਨੂੰ ਭਰਮ ਪਿਆ ਹਾਥੀ ਜਿਉਂਦਾ ਜਦੋਂ ਗੁਰੂ ਜੀ ਨੇ ਦੋ ਤਿੰਨ ਦਫ਼ਾ ਵਚਨ ਕਿਹਾ ਮਰਦਾਨਾ ਕਹਿੰਦੇ ਜਾ ਕੇ ਦੇਖ ਹਾਥੀ ਜ਼ਰੂਰ ਜਿਉਂਦਾ ਹੋਣਾ ਜਾ ਕੇ ਦੇਖਦਾ ਹਾਥੀ ਖੜਾ ਜਿਉਂ ਰਿਹਾ ਇਹ ਗੱਲ ਸਾਰੇ ਪੁਲੋਂ ਪੁਰੀ ਵਿੱਚ ਸਾਰੇ ਦਿੱਲੀ ਵਿੱਚ ਫੈਲ ਗਈ ਬਾਦਸ਼ਾਹ ਦੇ ਕੰਨ ਵਿੱਚ ਵੀ ਇਹ ਗੱਲ ਕਿਸੇ ਨੇ ਪਾਈ ਕਿ ਫਕੀਰ ਆਇਆ ਹਾਥੀ ਮਰ ਗਿਆ ਸੀ ਤਾਂ ਹਾਥੀ ਜਿੰਦਾ ਕਰ ਦਿੱਤਾ ਉਸਨੇ ਆਪਣੇ ਅਹਿਲਕਾਰਾਂ ਨੂੰ ਕਿਹਾ ਇਸ ਫਕੀਰ ਨੂੰ ਮੇਰੇ ਪਾਸ ਬੁਲਾਓ ਉਹਨਾਂ ਵਿੱਚ ਕੋਈ ਸਿਆਣਾ ਅਹਿਲਕਾਰ ਸੀ ਉਹ ਕਹਿੰਦਾ ਹੈ ਬਾਦਸ਼ਾਹ ਸਲਾਮਤ ਫਕੀਰਾਂ ਨੂੰ ਆਪਣੇ ਪਾਸ ਬੁਲਾਉਣਾ ਹਮਾਕਤ ਹੈ ਉਹਨਾਂ ਦੀ ਜ਼ਿਆਰਤ ਵਾਸਤੇ ਖੁਦ ਚੱਲ ਕੇ ਜਾਣਾ ਚਾਹੀਏ ਤਾਂ ਕੁਛ ਪ੍ਰਾਪਤ ਹੁੰਦਾ ਹੁੰਦਾ ਸੋ ਐਸਾ ਕਰੋ ਅਗਰ ਆਪ ਦਰਸ਼ਨ ਕਰਨਾ ਚਾਹੁੰਦੇ ਹੋ ਕੁਛ ਤੋਹਫੇ ਭੇਟਾ ਵਗੈਰਾ ਲੈ ਕੇ ਚੱਲ ਕੇ ਦਰਸ਼ਨ ਦੀ ਦਾਰ ਕਰੋ ਜਿੱਥੇ ਆਉਂਦੀ ਰਹੇ ਹਾਂ ਬਾਦਸ਼ਾਹ ਅਹਿਲਕਾਰਾਂ ਦੇ ਸਮੇਤ ਬਹੁਤ ਸਾਰੇ ਤੋਹਫੇ ਵਗੈਰਾ ਲੈ ਕੇ ਗੁਰੂ ਜੀ ਦੇ ਚਰਨਾਂ ਵਿੱਚ ਮਜਨੂੰ ਟੇਲੇ ਹਾਜ਼ਰ ਹੋਇਆ ਰੱਖ ਕੇ ਨਮਸਕਾਰ ਕੀਤੇ ਬੈਠ ਕੇ ਦੀਦਾਰ ਕਰਦਾ ਹੈ ਗੱਲ ਚਲਾਈ ਆਪਨੇ ਬੜਾ ਮੌਜਦਾ ਦਿਖਾਇਆ ਆਪਨੇ ਬੜੀ ਕਰਾਮਾਤ ਦਿਖਾਈ ਹਾਥੀ ਜਿੰਦਾ ਕੀਤਾ ਗੁਰੂ ਜੀ ਕਹਿੰਦੇ ਕਰਾਮਾਤ ਕਹਿਰ ਹੈ ਰੱਬ ਦਾ ਬੰਦਾ ਰੱਬ ਦੀ ਖਲਕਤ ਤੇ ਕਹਿਰ ਕਰਨ ਨੂੰ ਤਿਆਰ ਨਹੀਂ ਕਰਾਮਾਤ ਮੌਜਦਾ ਫਕੀਰਾਂ ਦੀ ਨਿਗਾਹ ਵਿੱਚ ਕੋਈ ਹਸਤੀ ਨਹੀਂ ਬਲਕਿ ਇਸਨੂੰ ਬੁਰੀ ਨਿਗਾਹ ਨਾਲ ਦੇਖਦੇ ਹਨ ਨਾਟਕ ਚੇਟਕ ਕਰਤ ਕੋ ਬਾਜਾ ਪਰ ਲੋਗਨ ਕੋ ਆਪਦ ਲਾ ਵਿਸ਼ਵਾਸ ਤੇ ਹਾਥੀ ਪਹਿਲੇ ਜਿੰਦਾ ਸੀ ਇਸ ਮਹਾਂਤ ਨੂੰ ਭਰਮ ਪੈ ਗਿਆ ਸੀ ਹਾਥੀ ਪਹਿਲੇ ਜਿੰਦਾ ਸੀ ਗੁਰੂ ਜੀ ਨੇ ਢਾਲਣ ਦੀ ਕੋਸ਼ਿਸ਼ ਕੀਤੀ ਖੈਰ ਇਸੀ ਤਰ੍ਹਾਂ ਕੁਛ ਹੋਰ ਬਚਨ ਬਲਾਸ ਹੋਏ ਅਖੀਰ ਸੂਰ ਦੇ ਛਪਾ ਦਾ ਵਕਤ ਹੋਇਆ ਬਾਦਸ਼ਾਹ ਕਹਿਣ ਲੱਗਿਆ ਮੈਨੂੰ ਆਗਿਆ ਦਿਓ ਮੈਨੂੰ ਇਹ ਵੇਲੇ ਥੋੜਾ ਜਿਹਾ ਕੁਝ ਨਸ਼ਾ ਲੈਣ ਦੀ ਆਦਤ ਮੇਰੇ ਪਾਸ ਕਿਸੇ اس ملک دی شراب بہت اچھی ہے. سنیا گر آدھے پی کے تاڑی لاؤدے سن, حکم ہوئے میں ایک سرائی بھیج دیا. گرو جی مسکرا کے کہن لگے جہاں تاڑیاں شراباں آدھے لگنیاں سونی تاڑیاں وہ کدیا سمادیاں ہیں. تو یوں سمادھی تو ہر وقت ہی بنی رہتی ہے, اس نو پراپت ہو جائے تو گرمکھ سدا نروت. جیدی دشٹی سم ہو گئی ہے, جیدی دشٹی جو سنسار پاوا اڑ گیا ہے, جس کی نگاہ بھی جگت ہر کا روپ روپ نظری ہے, ایسی رستا پراپت ہو گئی یہ جی پرش نو سدا سمادھی بنی رہتی چت برتی نو دا سمادھی یوں کر کے نشیا دیا کہ سمادیاں آدمی کملا ہو کے پیا رہتا سمادھی. خیر گرو جی نے کہا بادشاہ ساڈے پاس تیری اس شراب نال بہت آلہ شراب ہے, تیری شراب کا نشا کتنی دیر رہتا ہے؟ وہ کہنا جی شام نو پی کے سویرے اتر جانا ہے. گرو جی کہنے لگے بس اتنا ہی نشا ہے ساڈے پاس, یہ جی شراب ہے جی تم ایک اس کا پیالہ لے لیں ٹائم تک تیرا نشا نہ ہو. اس میں کہ حیران ہو گئے یہ وجہ ہے یہ وجہ نشا جڑ جی تو نشے نہیں اترتا. گرو جی کہنے لگے پر گل ہے نہیں ہے, کھیر کا دھد سونے کے برتن میں ہے, وہ بہت بلوان سے مضبوط ہوتا ہے اور برتنوں بن دینا ہے, سونے کے برتن بھی ٹھہرتا ہے. اسی طرح وہ جڑا ساڈے پاس شراب ہرک کے پیڑ بھی کوئی شدھ انت کرن والا جڑا ہے وہ اس کو گرہن کر سکتا ہے. ہرک اس کا ادھکاری نہیں پرمان وہ نشا نہ اترن والا نشا ہے. حیران ہو کے پوچھنے لگے دسو کرپا کرتے کی ہے گرو جی نے اس موقع ایسا فرمان سنسار ہے. بھجن آنند ہریداس ब्रह्मानंद जीवन मुक्त कई वासना ना। एक आनंद की बूंद है, एक आनंद दरिया है, एक आनंद समुंदर है। वड्डी चीज केड़ी है? समुंदर। दूसरा दर्जा दरिया का है। बूंद एक बहुत छोटी चीज है। इसी तरह विषय नाम संसार है। भजन आनंद हरिदास ब्रह्मानंद जीवन कई वासना ना। अखा कन नाशिका रचना तो इंद्रिय पंजे ज्ञान इंद्रिय इन्हां द्वारा मन की एकाग्रता जो होंगी किसी वस्तु दे विच उस एकाग्रता द्वारा उहदे विच आत्मा आनंद का सागर है उहदा एक्सपेंड है दर्शन सुख हुंदा है। अज्ञानी मनदा है मैनूं और चीज विचों सुख प्राप्त है। उसनूं दरअसल विषय आनंद कहा जाता है। वह दुनिया दे विच सिर्फ एक बूंद मिली हुई तमाम दुनिया भजन आनंद हरिदास भजन का आनंद बाणी विच मन टिक जाए कीर्तन विच मन की एकाग्रता होनी सिमरन विच मन की एकाग्रता यह भजन का दरिया है। बूंद नाल दरिया कितना वड्डा हुंदा है। यूं करदे 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 भजन अखीर तत्व ज्ञान वासना के मन नाल ब्रह्म ज्ञान की प्राप्ति द्वारा तत्व ज्ञान की प्राप्ति द्वारा वासनावां कह हो जांदियां। वासना कह होण करके मन भी लय हो जांदा मन वासना का पुतला है। जो एहो जी अवस्था प्राप्त होंगी है उसनु आनंद का समुद्र कह उस ब्रह्मानंद कहते ब्रह्म ज्ञान की अवस्था तो ब्रह्म ज्ञान के अभ्यास द्वारा प्राप्त होंगे। इस करके तीन बूंद दरिया समुद्र गुरु जी आनंद दरिया समुद्र वाल सानू प्रेर दें। विखे बन फीका त्यागरी सखी है नाम महारस पी ਮਿੰਦਰਸ ਚਾ ਕੇ ਬੁੱਟ ਗਈ ਸ਼ਗਰੀ ਸੁਖੀ ਨਾ ਰੋਬ ਜੀ ਹੋਈਆਂ ਕਹਿੰਦੇ ਹਨ ਪਰ ਨਾਮ ਅਮੁੱਲਾ ਜੀ ਤੁਮਾਨੀ Thank you. लाल रंग जिसको लगा जिसके बिना मेला कदे न हो गई ना लागे दाग पर पाया खुदाई या मिलिया सुख पाए श्री समाना भीतरे छोड़िया ना जाए जरा मरा ना व्यापी फिर दुख न पाया भी अमृतिया गाने गुरु अमर कराया सो जाने दिन चाकिया नाम अमोला कीमत कही ना जाई है क्या कह मुखोला सफल दसिया बारवा गुण ने तेरी बाणी पाव गुर दे दास की नानक गुरु भजन आनंदनों आत्मनंदनों जिन्ना प्राप्त किया सब ही जानने गुरु सिख का सब तो ज्यादा शुभ चिंतक है गुरु चाहते है मेरा सिख वह जे आनंद विच मकमूर हो जाए जिस आनंद विच मैं मकमूर जिस देश का मैं वासी हाँ उत्थे पहुंच के मेरे विच ही मिल जाए तो गुरु जी विश्वास से बार बार ये उपदेश करते हैं वाहिगुरु अंतर्यामी दे नाम का आनंद प्राप्त करो बार बार ख्याल वाहिगुरु दे जस विच जोड़ के बाणी विच जोड़ के सिमरन विच जोड़ के उस आनंद नूं प्राप्त करन दा अभ्यास करो जिस काम वास्ते इंसान पुरुषार्थ किया है उसनूं प्राप्त कर ही लैंदा है विशेष जी कहिंदे राम जी इसका उद्यमी दैव है उद्यम कीतियां सब कुछ प्राप्त हो जाता है विश्वास से बार बार सन भजन के आनंद वास्ते उद्यम गंभीरता की करते डगमग छाटो रे मन भावना अब तो जरे मेरे सिद्ध पाई है दीन भाव सुना वीर डगमग क्या करे कहां डोलावी जियो सर्व शुद्ध को नायक राम नाम रस पियो मन एकाग्र करके शरीर रस पीने वास्ते बार बार उपदेश करते ਬਲਾਦਰ ਕਿੱਡੇ ਕਿੱਡੇ ਗੜੇ ਗਿਰਦੇ ਇੱਕ ਸਿਰ ਵਿੱਚ ਲੱਗ ਗਿਆ ਪੁਲਾਂ ਖਤਮ ਹੋ ਜਾਣਗੇ ਸਿਨੇ ਕੱਪੜ ਨੂੰ ਵੀ ਕੋਣਾ ਰੱਖਦਾ ਮਿਲਦਾ ਗੁਰਜੀ ਪੀੜੀ ਉਮਰ ਦਾ ਨਹੀਂ ਤੇ ਸਿਰ ਤੇ ਵੱਡੇ ਨੂੰ ਹੱਥਿਆ ਵਾਹਿਗੁਰੂ ਪੁੱਛੇਗਾ ਮਨਤਾ ਨੇ ਕਿਪਾ ਵੇਖੀ ਉਹ ਵੀ ਸਮਾਂ ਲੈਂਦੇ ਇਤਨੇ ਨੂੰ ਸਾਹਮਣੇ ਕੀ ਦੇਖਿਆ ਸੁਨਹਿਰੀ ਗੇਸ ਮਨ ਅੱਖਾਂ ਚਮਕਦੀਆਂ ਇੱਕਤ ਵਿੱਚ ਚੁਗਲੀ ਵਿੱਚ ਜਵਾਨ ਮਾਰੂ ਸ਼ਿਕਰ ਦਾ ਚਾਕਾ ਹੈ ਮਾਰੂ ਮੁਸਕਾ ਰਹੇ ਉਹਨੂੰ ਦੇਖਦਾ ਮਰਦਾਨਾ ਬਹੁਤ ਡਰੇ ਤੇਰੀ ਬਨਵਾਸ ਪਤਾ ਨੀ ਭੂਤ ਹੈ ਪ੍ਰੇਤ ਹੈ ਦੇਵ ਹੈ ਜਾਂ ਕਿ ਦੈਤ ਹੈ ਕਿਵੇਂ ਮੋਟੀ ਚਾਕਾ ਰਿਹਾ ਕਿਸਨੇ ਤਾਂ ਛੱਡਣਾ ਨਹੀਂ ਹੁਣੀ ਜੋ ਵਿੱਚ ਪਾ ਜਾਣਾ ਹੈ ਜੇ ਕਹਿਣ ਮੁਰਦਾ ਦੀਆਂ ਭੂਤ ਨਹੀਂ ਪ੍ਰੇਤ ਨਹੀਂ ਦੇਵ ਨਹੀਂ ਦੈਤ ਨਹੀਂ ਮਤਲਬ ਜਿਹਨਾਂ ਦੀ ਭੂਤ ਬੀਤੀ ਪ੍ਰਧਾਨ ਹੈ ਭੂਤ ਤਾਂ ਉਹਨੂੰ ਕਹਿੰਦੇ ਹਨ ਗੁਰੂ ਜੀ ਮਰਦਾਨੇ ਨੂੰ ਸਮਝਾਉਂਦੇ ਹਨ ਦਿੰਦੇ ਮਹਿਮਾਨਾਂ ਦਾ ਕੰਮ ਹੀ ਖਾਣ ਪੀਣ ਤੱਕ ਇਹਨਾਂ ਪੇਟ ਭਰਨ ਦੇ ਕੀਤੇ ਤੁਹਾਨੂੰ ਕੁਛ ਨਹੀਂ ਜਾਣ। ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤ ਕੁਛ ਨਹੀਂ ਸੂਝ ਬੂਝ ਨਹੀਂ ਪ੍ਰਾਪਤ ਕੀਤੀ ਉਹਨਾਂ ਦਾ ਦਰਜਾ ਮਹਿਮਾਨਾਂ ਵਿੱਚ ਦੱਸਿਆ। ਆਪ ਨੇ ਆਹ ਸਿੱਖਿਆ ਕਿ ਸੂਝੇ ਦੂਸਰੇ ਉਹਨਾਂ ਦਾ ਕੰਮ ਲੜਾਈ ਪੜਾਈ ਤੱਕ ਹੀ ਮਹਿਦੂਦ ਕਮਾਂ ਬੜੀ ਵਿਰਤੀ ਪ੍ਰਧਾਨ ਹੈ ਜਿਹਨਾਂ ਲੋਕਾਂ ਨੂੰ ਉਹਨਾਂ ਨੂੰ ਸੁੱਖਾਂ ਸੁੱਖਾਂ ਦਾ ਦਰਜਾ ਦਿੱਤਾ ਜਾਂਦਾ। ਜਿਹੜੇ ਲੋਕ ਸ਼ਰੀਰ ਜਲਾਬ ਹੁਸ਼ਿਆਰ ਦੂਜਿਆਂ ਨੂੰ ਛੱਡਣ ਵਾਸਤੇ ਬਹੁਤੇ ਆਪਣੇ ਆਪ ਨੂੰ ਹੁਸ਼ਿਆਰ ਮੰਨਦੇ ਉਹਨਾਂ ਨੂੰ ਭੂਤਾਂ ਪ੍ਰੇਤਾਂ ਦਾ ਦਰਜਾ ਦਿੱਤਾ ਜਾਂਦਾ। ਪਰ ਜਿਹਨਾਂ ਲੋਕਾਂ ਦੀ ਦੇਵ ਵਿਰਤੀ ਪ੍ਰਧਾਨ ਹੈ ਦੇਵਤ ਸੁਭਾਅ ਪ੍ਰਧਾਨ ਹੈ ਅਸਲੀ ਜੀਵ ਦਾ ਸੁਭਾਅ ਹੀ ਦੇਵਤਾ ਸੁਭਾਅ ਅਸਲੀ ਸੁਭਾਅ ਇਹਦਾ ਆਪਣਾ ਜਿਹੜਾ ਹੈ ਦੇਵ ਸੁਭਾਅ ਹੈ ਦੇਵਤਿਆਂ ਵਾਲਾ ਪਰਮੇਸ਼ਰ ਦਾ ਭਜਨ ਕਰਨਾ ਸ਼ਬਦ ਵਿੱਚ ਉਸਨੂੰ ਦੇਖਣਾ ਇਹ ਇਹਦਾ ਅਸਲੀ ਸੁਭਾਅ ਹੈ ਜੀਵ ਆਤਮਾ ਦਾ। ਪਰ ਇਹ ਉੱਪਰੇ ਸੁਭਾਅ ਜਿਹੜੇ ਤਿੰਨ ਮਿਲੇ ਹਨ ਕੁਛ ਕਾਰਜ ਸਿੱਧੀ ਵਾਸਤੇ ਇਸਨੂੰ ਮਿਲੇ ਹੋਏ ਹਨ। ਉਸਨੇ ਇਹਨਾਂ ਤਿੰਨਾਂ ਸੁਭਾਅ ਨੂੰ ਆਪਣੇ ਅਸਲੀ ਸੁਭਾਅ ਦੇ ਉੱਪਰ ਪ੍ਰਦਾਨ ਕਰ ਲਿਆ ਬਲਵਾਨ ਕਰ ਲਿਆ ਅਸਲੀ ਸੁਭਾਅ ਇਸਦਾ ਦੱਬ ਗਿਆ ਇਸ ਕਰਕੇ ਇਸਨੂੰ ਦੂਸਰੇ ਦਰਜੇ ਮਿਲਦੇ ਹਨ। ਤਾਂ ਗੁਰੂ ਜੀ ਕਹਿੰਦੇ ਹਨ ਜਿਹਾ ਘਰਾਂ ਦੇ ਵਿੱਚ ਵੈਰੂ ਦਾ ਭਜਨ ਨਹੀਂ ਹੁੰਦਾ ਉਹ ਗੁਰ ਜਿਹੜੇ ਹਨ ਸ਼ਮਸ਼ਾਨ ਭੂਮਿਕਾ ਤੇ ਉਹਨਾਂ ਵਿੱਚ ਰਹਿਣ ਵਾਲੇ ਭੂਤ ਨੇ ਇਤਿਹਾਸ ਤੋਂ ਜੀ ਤਾਂ ਮਰਦਾਨਾ ਭੂਤ ਜਾਣ ਕੇ ਡਰਦਾ ਸੀ ਸਾਹਮਣੇ ਆਏ ਪਰ ਪੱਲਾ ਪੜ ਕੇ ਕਰਾਵੇ ਅਸ਼ਟਾਂਗ ਡੰਡੂ ਕੀਤੀ ਗੁਰੂ ਜੀ ਕਹਿਣ ਕੇ ਤੂੰ ਕੌਣ ਹੈ ਸੱਚ ਦਾ ਸੁਣਨੇ ਅੱਜ ਕੀਤੀ ਮਹਾਰਾਜ ਆਪ ਹੈ ਯੁੱਗ ਦੇ ਦਾਰਕ ਮੈਂ ਇਹ ਯੁੱਗ ਦਾ ਰਾਜਾ ਇਹਨੇ ਕਰ ਯੁੱਗ ਪਹਿਲੀਆਂ ਦੋ ਸ਼ਰਾਰਤਾਂ ਮੇਰੇ ਕੋਲੋਂ ਸਨ ਅੰਧੇਰੀ ਪਰਗੜੇ ਵੱਲ ਆਪ ਸਵੇਰ ਮਨ ਚੱਲ ਰਹੇ ਹੁਣ ਕਿਉਂ ਆਪਦੀ ਸ਼ਰਨ ਆਇਆ ਹਾਂ ਮੇਰੇ ਤੋਂ ਕੁਛ ਸੇਵਾ ਲਓ ਇਸ ਕਰਕੇ ਮੇਰਾ ਵੀ ਭਲਾ ਇਹ ਭਜਨ ਸੁਣ ਕੇ ਗੁਰੂ ਜੀ ਕਹਿਣ ਲੱਗੇ ਸੇਵਾ ਦੀ ਸਾਨੂੰ ਕੋਈ ਇੱਛਾ ਨਹੀਂ ਹੈ ਇਸ ਵਾਸਤੇ ਅਸੀਂ ਮਿਰਜਾਪੁਰ ਦੁਨੀਆਂ ਕੀਤੀ ਠੀਕ ਗਰੀਬ ਨਵਾਜ ਆਪ ਨੂੰ ਕੋਈ ਵੀ ਇੱਛਾ ਨਹੀਂ ਆਪ ਨੂੰ ਅਵਤਾਰ ਧਾਰਨ ਦੀ ਵੀ ਇੱਛਾ ਨਹੀਂ ਲੇਕਿਨ ਦੁਨੀਆਂ ਦੇ ਫਾਇਦੇ ਵਾਸਤੇ ਆਪਣੇ ਅਵਤਾਰ ਹੋਰ ਲੋਕਾਂ ਤੋਂ ਸੇਵਾ ਲੈਂਦੇ ਉਹਨਾਂ ਦੇ ਫਾਇਦੇ ਵਾਸਤੇ ਇਸੇ ਤਰ੍ਹਾਂ ਮੈਨੂੰ ਮੇਰੇ ਭਲੇ ਵਾਸਤੇ ਕੋਈ ਸੇਵਾ ਜੇ ਕਹਿੰਦੇ ਕੀ ਸੇਵਾ ਕਰੇਗਾ ਦੁਨੀਆਂ ਦੀ ਕੀਤੀ ਮਹਾਰਾਜ ਆਪ ਖਾਨਾ ਫਿਰ ਕੇ ਦੁਨੀਆਂ ਦਾ ਉਧਾਰ ਕਰਦੇ ਜੰਗਲਾਂ ਰੋਈਆਂ ਬਿਆਬਾਨਾਂ ਵਿੱਚ ਵਿਚਰਨਾ ਪੈਂਦਾ ਕਿਤੇ ਰਾਜੇ ਰਾਣੀ ਦੇ ਜਾਂਦੇ ਹੋ ਕਿਤੇ ਗਰੀਬਾਂ ਦੇ ਜਾਂਦੇ ਹੋ ਕਿਤੇ ਚੋਰਾਂ ਟੰਡਾਂ ਦੇ ਵੀ ਜਾਂਦੇ ਹੋ ਕਿਤੇ ਰੋਈਆਂ ਜੰਗਲਾਂ ਬਿਆਬਾਨਾਂ ਵਿੱਚ ਹੀ ਰਹਿੰਦੇ ਹੁਕਮ ਕਰੋ ਮੈਂ ਆਪਦੇ ਵਾਸਤੇ ਜਿੱਥੇ ਪਹੁੰਚਣਾ ਹੋਵੇ ਪਹਿਲਾਂ ਹੀ ਮੇਰੇ ਲਾਲ ਦੁਆਰਾ ਮਹਿਲ ਤਿਆਰ ਕਰ ਦਿਆ ਕਰਾਂਗਾ ਉਹਨਾਂ ਵਿੱਚ ਆਪ ਜਾ ਕੇ ਨਿਵਾਸ ਕਰਿਆ ਗੁਰੂ ਜੀ ਨੇ ਇਹ ਬਚਨ ਉਸਦਾ ਸੁਣ ਕੇ ਇਹ ਦੱਸਣ ਵਾਸਤੇ ਵਿਸ਼ਾਂਤੀ ਜਿਹੜਾ ਹੈ ਉਹ ਭਜਨ ਤੋਂ ਬਿਨਾਂ ਹੋਰ ਕਿਸੇ ਵਸਤੂ ਵਿੱਚ ਨਹੀਂ ਹੈ ਇਹ ਸ਼ਬਦ ਉਚਾਰਨ ਕੀਤਾ ਜੀ ਨੇ ਚਾਰ ਪੌੜੀਆਂ ਰੱਖੀਆਂ ਪਹਿਲੇ ਵਿੱਚ ਦੱਸਿਆ ਗੁਰਤੀ ਦਾ ਮੰਦਰ ਉਸਦਾ ਜਿਹੜਾ ਤਰੀ ਤੱਕ ਅੱਗੇ ਜੜਾ ਚੰਦਨ ਲੀਪਿਆ ਵੈ ਚਾ ਮੱਤੇ ਕੁਲਾ ਵਿਸ਼ੈ ਤੇਰਾ ਚਿਤਨ ਆਵੈ ਇਹ ਚੀਜ਼ਾਂ ਮਨ ਨੂੰ ਸ਼ਾਂਤ ਕਰਨ ਵਾਲੀਆਂ ਨਹੀਂ ਹਰਵਿੰਦ ਜੀ ਉਹ ਜਲ ਵੱਲ ਜਾਓ ਮੈਂ ਆਪਣਾ ਕੁਛ ਦੇਖਿਆ ਅਵਰ ਨਾ ਹੀ ਸ਼ਾਂਤੀ ਵੈਰੂ ਦੇ ਭਜਨ ਬਿਨਾਂ ਹੋਰ ਕਿਸੇ ਵਸਤੂ ਵਿੱਚ ਵੀ ਨਹੀਂ ਐਡੇ ਐਡੇ ਚੰਗੇ ਪਦਾਰਥਾਂ ਚ ਕਿਉਂ ਸ਼ਾਂਤੀ ਇਹਨਾਂ ਦੇ ਦੋ ਦੋਸ਼ ਹਨ ਅਤ੍ਰਿਪਤੀ ਔਰ ਰਾਗ ਦੁਆਸ਼ ਜਿਸ ਵਸਤੂ ਦੇ ਵਿੱਚ ਰਾਗ ਦੁਆਸ਼ ਅਤ੍ਰਿਪਤੀ ਹੋਵੇ ਸ਼ਾਂਤ ਨਹੀਂ ਹੋਇਆ ਕਰਦੀ ਅਤੇ ਸ਼ਾਂਤ ਤਾਂ ਵੈਰੂ ਦਾ ਭਜਨ ਉਸ ਤੋਂ ਬਿਨਾਂ ਕਿਸੇ ਵਸਤੂ ਵਿੱਚ ਸ਼ਾਂਤ ਨਹੀਂ ਨਾਮ ਤੋਂ ਬਿਨਾਂ ਸਤਿ ਸ਼੍ਰੀ ਅਕਾਲ। ਹਰ ਬਿਨ ਜੀਵ ਜਾਂ ਮਿਲ ਜਾਓ ਮੈਂ ਆਪਣਾ ਗੁਰਕੁਛ ਦੇਖਿਆ ਅਵਰ ਨਹੀਂ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾ ਪਾਣੀ ਪਾਣੀ ਸੁਹਾਏ ਕਰੇ ਰੰਗ ਬੁਲਾ ਮਤ ਦੇ ਕੂਲਾ ਵੀ ਸਹਿ ਤੇਰਾ ਜਿਤਨ ਆਵੇ ਨਾ ਸ਼ੀਤਲਾਮਾ ਸ਼ੀਤਲਾਈ ਵਿੱਚ ਆਖਾ ਆਓ ਮੁਕਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ ਮਤ ਦੇ ਕੂਲਾ ਵੀ ਸਹਿ ਤੇਰਾ ਜਿਤਨ ਆਵੇ ਨਾ ਸੁਲਤਾਨ ਹੋਣਾ ਵੀ ਲਸ਼ਕਰ ਤੱਕ ਰਾਖਾ ਪਾਓ ਮਾਸਰ ਕਰੀ ਬੈਠਾ ਨਾਨਕਾ ਸੁਭਾਅ ਮਤ ਦੇ ਕੂਲਾ ਵੀ ਸਹਿ ਤੇਰਾ ਜਿਤਨ ਆਵੇ ਇਹ ਸਾਰੀਆਂ ਚੀਜ਼ਾਂ ਨੂੰ ਗੁਰੂ ਜੀ ਨੇ ਦੱਸਿਆ ਵੀ ਇਹਨਾਂ ਵਿੱਚ ਸ਼ਾਂਤੀ ਮੰਦੀ ਠੰਡੀ ਹੈ ਪੀਸਫੁਲ ਮਾਈਂਡ ਨਹੀਂ ਹੈ ਮਨ ਦੀ ਸ਼ਾਂਤ ਬਿਨਾਂ ਤਿੰਨਾਂ ਲੋਕਾਂ ਚੋਣਾਂ ਭਰਨਾ ਵਿੱਚ ਵੱਡਾ ਸੁੱਖ ਕੋਈ ਵੀ ਨਹੀਂ ਹੈ ਕਿਆ ਰਹਾ ਮਿਲਨੇ ਸੇ ਕੁਛਕੋ ਜਿਸਕੋ ਚੈਨ ਟੀਕਾ ਮਿਲ ਗਿਆ ਜਿਸ ਨੂੰ ਮਨ ਦੀ ਸ਼ਾਂਤ ਮਿਲ ਗਈ ਉਹਨੂੰ ਕੀ ਬਾਕੀ ਰਹਿ ਗਿਆ ਪਰ ਇਹ ਚੀਜ਼ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਔਰ ਕਿਸੇ ਵਸਤੂ ਵਿੱਚ ਨਹੀਂ ਜਦੋਂ ਮਨ ਭਜਨ ਵਿੱਚ ਇਕਾਗਰ ਹੁੰਦਾ ਹੈ ਉਹਦਾ ਸ਼ਾਂਤੀ ਸਰੂਰ ਮਸਤੀ ਸਮਾਰੀ ਭਜਨ ਆਨੰਦ ਉਸੀ ਮੌਕੇ ਪ੍ਰਾਪਤ ਹੋ ਜਾਂਦਾ ਹੈ ਅੰਤੇ ਸ਼ਾਂਤੀ ਦਾਤਾ ਸਰੂਰ ਦਾ ਖਜ਼ਾਨਾ ਸੁਖ ਦਾ ਖਜ਼ਾਨਾ ਆਨੰਦ ਸਾਗਰ ਵਾਹਿਗੁਰੂ ਦਾ ਭਜਨ ਹੈ ਤਦੇ ਗੁਰੂ ਜੀ ਸਾਨੂੰ ਵਾਰ ਵਾਰ ਐਸਾ ਪ੍ਰੇਰਨਾ
ਵਾਹਿਗੁਰੂ ਦਾ
ਪ੍ਰੇਮ ਨਾਲ ਮਨ ਨੂੰ ਟਿਕਾ ਕੇ ਬਾਣੀ ਪੜ੍ਹਨੀ ਸਿਮਰਨ ਕਰਨਾ ਕੀਰਤਨ ਕਰਨਾ ਇਸ ਦੁਆਰਾ ਮਨ ਨੂੰ ਸ਼ਾਂਤੀ ਠੰਡ ਸਰੂਰ ਮਸਤੀ ਕੁਮਾਰੀ ਇਕਲਪਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਕਿਉਂ ਨਾਮ ਕੁਮਾਰੀ ਅੰਦਰ ਹੀ ਹੈ ਯਾਨੀ ਕੁਮਾਰੀ ਮਸਤੀ ਤਾਂ ਹਰ ਇਨਸਾਨ ਦੇ ਅੰਦਰ ਹੈ ਮਸਤੀ ਦਾ ਆਨੰਦ ਦਾ ਸੋਮਾ ਹਰ ਇੱਕ ਦੇ ਅੰਦਰ ਹੈ ਜਦੋਂ ਮਨ ਟਿਕਦਾ ਹੈ ਮਨ ਇਕਾਗਰ ਹੁੰਦਾ ਹੈ ਭਜਨ ਦੇ ਵਿੱਚ ਉਸਦੇ ਆਸਰੇ ਮਨ ਉਸਦੇ ਨਾਲ ਟੱਚ ਹੁੰਦਾ ਉਹਦੇ ਵਿੱਚੋਂ ਸ਼ਾਂਤੀ ਠੰਡ ਸਰੂਰ ਮਸਤੀ ਖਿੱਚਦਾ ਤਾਂ ਮਨ ਨੂੰ ਟਿਕਾ ਕੇ ਭਜਨ ਕਰਨ ਦੀ ਆਦਤ ਬਣਾਓ ਤਾਂ ਕਿ ਹਰੀ ਜਸ ਦੇ ਵਿੱਚ ਹਰੀ ਭਜਨ ਦੇ ਨਾਲ ਅਸੀਂ ਸਦਾ ਹੀ ਮਸਰੂਰ ਰਹਿਣ ਲੱਗ ਪਈਏ ਵੱਜ ਵੱਜ ਕੇ ਗੁਰੂ ਸਤੋਤਰ ਵਿੱਚ ਤਨ ਹੈ
I'm going to go to the hospital.